ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਕੰਤ ਮਹਿਲੀਓ ਪਿਰ ਸੇਵੋ ਸ਼ਬਦ ਵਿਚਾਰ, ਅਵਗਣਵੰਤੀ ਪਿਰ ਨਾ ਜਾਣੈ, ਮੁੱਠੀ ਰੋਵੈ ਕੰਤ ਵਿਸਾਰ, ਸੁਣ ਹੋ ਕੰਤ ਮਹਿਲੀ ਹੋਰ ਸੇਵੋ ਸ਼ਬਦ ਵਿਚਾਰ, ਅਵਗਣਵੰਤੀ ਪਿਰ ਨਾ ਜਾਣੈ, ਮੁੱਠੀ ਰੋਵੈ ਕੰਤ ਵਿਸਾਰ, ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਨਾ ਪਿਰ ਮਰੈ ਨਾ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ, ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ, ਕੂੜ ਮੁੱਠੀ ਕੂੜਿਆਰੇ, ਸੁਣ ਹੋ ਕੰਤ ਮਹਿਲੀ ਹੋਰ ਸੇਵੋ ਸ਼ਬਦ ਵਿਚਾਰੇ, ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ, ਕੂੜ ਮੁੱਠੀ ਕੂੜਿਆਰੇ, ਸੁਣ ਹੋ ਕੰਤ ਮਹਿਲੀ ਹੋਰ ਸੇਵੋ ਸ਼ਬਦ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ, ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ, ਦੀਨ ਦਇਆਲ ਦਇਆ ਨਿਧ, ਸੁਰਤ ਹੈ ਪਰ ਦੇਤ ਨਾ ਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਜੁਗ ਜੁਗ ਅਟਲ, ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਤਿਨ੍ਹਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੁਆਰਾ ਚਲਾਈ ਹੋਈ ਮਰਯਾਦਾ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਹੈ। ਸਭ ਤੋਂ ਪ੍ਰਥਮ ਸਮੁੱਚੀਆਂ ਹੀ ਸੰਗਤਾਂ ਨੂੰ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸਾਧ ਸੰਗਤ ਜੀ, ਜਿਵੇਂ ਕਿ ਹਿੰਦੁਸਤਾਨ ਦੇ ਵਿੱਚ ਪਹਿਲੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਕਿਉਂਕਿ ਜਦ ਕਿਧਰੇ ਵੀ ਭਗਤਾਂ ਦੀ ਗੱਲ ਚੱਲਦੀ ਹੈ ਤੋ ਸਭ ਤੋਂ ਪ੍ਰਥਮ ਪਹਿਲੇ ਨੰਬਰ 'ਤੇ ਆ ਜਾਂਦੇ ਹਨ ਭਗਤ ਪ੍ਰਹਿਲਾਦ ਜੀ। ਰੋਜ਼ਾਨਾ ਹੀ ਆਪਾਂ ਸ਼ਾਮ ਨੂੰ ਸੋਦਾ ਰਹਿ ਰਾਜ ਸਾਹਿਬ ਜੀ ਦੇ ਸਮੇਂ ਜਦ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪਟ ਸਾਹਿਬਾਨਾਂ ਨੇ ਵੀ ਜਦ ਬਚਨ ਕੀਤੇ ਹਨ ਉੱਥੇ ਵੀ ਉਹ ਜ਼ਿਕਰ ਕਰਦੇ ਹਨ, ਅਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ, ਭਗਤ ਪ੍ਰਹਿਲਾਦ ਕੀ ਹਰ ਨਾਖਸ਼ ਫਾਰੇ ਕਰ ਆਜ। ਬਹੁਤ ਸਾਰੇ ਐਸੇ ਸ਼ਬਦ ਹਨ ਭਗਤਾਂ ਦੇ ਜਗਤ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ 'ਤੇ ਆ ਜਾਂਦੇ ਹਨ ਭਗਤ ਪ੍ਰਹਿਲਾਦ ਜੀ। ਕਿਉਂਕਿ ਸਮੇਂ ਦਾ ਜੋ ਹਾਕਮ ਸੀ ਹਰਨਾਖਸ਼, ਉਸ ਨੇ ਸੰਸਾਰ ਦੇ ਲੋਕਾਂ ਦੇ ਕੋਲੋਂ, ਆਪਣੇ ਇਲਾਕੇ ਦੀ ਪ੍ਰਜਾ ਦੇ ਕੋਲੋਂ ਇਹ ਕਹਿਲਾਉਣਾ ਆਰੰਭ ਕਰ ਦਿੱਤਾ ਸੀ, ਜਲੇ ਹਰਨਾਖਸ਼ ਥਲੇ ਹਰਨਾਖਸ਼। ਸਤਿਗੁਰਾਂ ਦਾ ਫੁਰਮਾਨ ਹੈ, ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਣ ਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਕੋਈ ਸੰਸਾਰ ਦਾ ਹਾਕਮ, ਕੋਈ ਸੰਸਾਰ ਦਾ ਬੰਦਾ ਵਿਆਪਕ ਨਹੀਂ, ਉਹ ਪਰਿਪੂਰਨ ਪਰਮਾਤਮਾ ਜਲ ਦੇ ਵਿੱਚ ਵਿਆਪਕ ਹੈ, ਥਲ ਦੇ ਵਿੱਚ ਵਿਆਪਕ ਹੈ, ਸਾਰੇ ਪਾਸੇ ਵਿਆਪਕ ਹੈ। ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਜਿਸ ਵਕਤ ਇੰਦਰ ਹਰਨਾਕਸ਼ ਨੂੰ ਜਿੱਤ ਕੇ ਵਾਪਸ ਜਾ ਰਿਹਾ ਸੀ, ਇਹ ਤਾਂ ਦੌੜ ਗਿਆ। ਉਹ ਇਸ ਦੀ ਪਤਨੀ ਨੂੰ ਨਾਲ ਲੈ ਕੇ ਆਪਣੇ ਨਾਲ ਲਿਜਾ ਰਿਹਾ ਸੀ। ਰਸਤੇ ਦੇ ਵਿੱਚ ਰਿਸ਼ੀ ਨਾਰਦ ਜੀ ਨੇ ਕਿਹਾ ਕਿ ਤੂੰ ਇਸ ਨੂੰ ਲਿਜਾ ਨਾ, ਤੈਨੂੰ ਇਸ ਨੂੰ ਲਿਜਾਣ ਦੀ ਲੋੜ ਨਹੀਂ। ਪਰਮਾਤਮਾ ਨੇ ਇਸੇ ਦੇ ਘਰ ਦੇ ਵਿੱਚ ਹੀ ਇੱਕ ਐਸਾ ਵਿਅਕਤੀ ਪੈਦਾ ਕਰ ਦੇਣਾ ਹੈ, ਭਗਤ ਭੇਜ ਦੇਣਾ ਹੈ, ਜਿਸ ਦੁਆਰਾ ਇਸ ਦੀ ਮੌਤ ਹੋ ਜਾਵੇਗੀ। ਕਹਿੰਦੇ ਇਹ ਇੰਦਰ ਜਿਹੜਾ ਸੀ ਰਸਤੇ ਵਿੱਚ ਹੀ ਪ੍ਰਹਿਲਾਦ ਦੀ ਮਾਤਾ ਨੂੰ ਛੱਡ ਗਿਆ। ਜਿਸ ਵਕਤ ਇਹ ਗਰਭ ਅਵਸਥਾ ਦੇ ਵਿੱਚ ਸੀ, ਅਜੇ ਪ੍ਰਹਿਲਾਦ ਜੀ ਦਾ ਜਨਮ ਨਹੀਂ ਹੋਇਆ ਸੀ। ਰਿਸ਼ੀ ਦੀ ਕੁਟੀਆ ਦੇ ਵਿੱਚ ਰਹੀ। ਜੋ ਰਿਸ਼ੀ ਸੀ ਉਹ ਪ੍ਰਭੂ ਭਗਤੀ ਵਾਲਾ ਸੀ, ਸਵੇਰੇ ਸ਼ਾਮ ਲਗਾਤਾਰ ਪ੍ਰਭੂ ਭਗਤੀ ਕਰਿਆ ਕਰਦਾ ਸੀ। ਔਰ ਕਹਿੰਦੇ ਗਰਭ ਕਾਲ ਦੇ ਵਿੱਚ ਹੀ ਪ੍ਰਹਿਲਾਦ ਜੀ ਦੇ ਦਿਲ ਦਿਮਾਗ ਦੇ ਉੱਪਰ ਰਿਸ਼ੀ ਦੀ ਪ੍ਰਭੂ ਭਗਤੀ ਦਾ ਬਹੁਤ ਗਹਿਰਾ ਪ੍ਰਭਾਵ ਪੈ ਗਿਆ, ਜਿਸ ਕਰਕੇ ਇਸ ਦੇ ਬਹੁਤ ਸੁੰਦਰ ਸੰਸਕਾਰ ਬਣ ਗਏ। ਜਿਸ ਵਕਤ ਇਹ ਹਰਨਾਕਸ਼ ਕਹਿਲਵਾ ਰਿਹਾ ਸੀ, ਜਲੇ ਹਰਨਾਕਸ਼ ਥਲੇ ਹਰਨਾਕਸ਼, ਉਸ ਵਕਤ ਜੋ ਪ੍ਰਹਿਲਾਦ ਸੀ ਉਹ ਰਾਮ ਰਾਮ ਜਪਣ ਲੱਗ ਪਿਆ ਸੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਗੁਰਬਾਣੀ ਅੰਦਰ ਜੋ ਆਪਣੀ ਰਚਨਾ ਦੇ ਅੰਦਰ ਬਹੁਤ ਸੁੰਦਰ ਦੱਸਿਆ ਹੈ, ਅਤੇ ਕਬੀਰ ਸਾਹਿਬ ਜੀ ਨੇ ਵੀ ਗੁਰਬਾਣੀ ਦੇ ਅੰਦਰ ਫਰਮਾਨ ਕੀਤਾ ਹੈ, ਪ੍ਰਹਿਲਾਦ ਪਠਾਏ ਪੜਨ ਸਾਲ, ਸੰਗ ਸਖਾ ਬਹੁਲੀਏ ਬਾਲ, ਮੋਕੋ ਕਹਾਂ ਪੜਾਵਸ ਆਲ ਜਾਲ, ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ। ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਉ ਨਹੀਂ ਕਾਮ। ਕਹਿੰਦੇ ਕਾਢ ਖੜਗ ਕੋ ਪਿਓ ਰਿਸਾਏ, ਤੁਝ ਰਾਖਨ ਹਾਰੋ ਮੋਹੇ ਬਤਾਏ। ਸਾਰੇ ਹੀਲੇ ਵਸੀਲੇ ਵਰਤ ਕੇ ਕਦੇ ਪਾਣੀ ਦੇ ਵਿੱਚ ਡੋਬ ਕੇ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਕਦੇ ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕਰਦੇ ਹਨ, ਕਦੇ ਪਹਾੜ ਤੋਂ ਰੇੜ ਕੇ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਥੱਕ ਹਾਰ ਕੇ ਕਹਿੰਦੇ ਹਰਨਾਕਸ਼ ਜੋ ਸੀ ਉਹ ਕਿਰਪਾਨ ਕੱਢ ਕੇ ਸਾਹਮਣੇ ਆ ਗਿਆ ਕਿ ਹੁਣ ਮੈਨੂੰ ਦੱਸ ਵੀ ਤੈਨੂੰ ਬਚਾਉਣ ਵਾਲਾ ਹੈਗਾ ਹੈ ਕਿ ਨਹੀਂ, ਕਿੱਥੇ ਹੈ। ਆਮ ਤੌਰ 'ਤੇ ਇਹ ਕਹਾਵਤ ਪ੍ਰਚਲਿਤ ਹੈ ਕਿ ਰੱਬ ਨੇੜੇ ਹੈ ਕਿ ਕਸੁੰਨ, ਪਰ ਨਹੀਂ ਸਾਧ ਸੰਗਤ ਜੀ, ਇਹ ਕੋਈ ਦਲੀਲ ਕੋਈ ਬਹੁਤੀ ਵਧੀਆ ਨਹੀਂ, ਕਿਉਂਕਿ ਇਤਿਹਾਸ ਸਾਡੇ ਸਾਹਮਣੇ ਹੈ, ਪਰਮਾਤਮਾ ਹੀ ਬੰਦੇ ਦੇ ਨੇੜੇ ਹੈ। ਤੁਝ ਰਾਖਨ ਹਾਰੋ ਮੋਹੇ ਬਤਾਏ, ਪ੍ਰਭ ਥੰਭ ਤੇ ਨਿਕਸੇ ਕੈ ਵਿਸਥਾਰ, ਹਰਨਾਕਸ਼ ਛੇਦਿਓ ਨੱਖ ਬੇਦਾਰ। ਪ੍ਰਹਿਲਾਦ ਜੀ ਆਖਣ ਲੱਗੇ ਸਾਰੇ ਪਾਸੇ ਵਿਆਪਕ ਹੈ, ਹਰਨਾਕਸ਼ ਆਖਣ ਲੱਗਾ ਕਿ ਇਸ ਥੰਭ ਦੇ ਵਿੱਚ ਵੀ ਤੇਰਾ ਪਰਮਾਤਮਾ ਹੈਗਾ ਹੈ। ਆਖਣ ਲੱਗੇ ਕਿਉਂ ਨਹੀਂ ਹੈਗਾ, ਉਸੇ ਵਕਤ ਕਹਿੰਦੇ ਥੰਭ ਦੇ ਵਿੱਚੋਂ ਪ੍ਰਗਟ ਹੋ ਗਏ। ਵਾਹਿਗੁਰੂ ਆਪਣੇ ਪਿਆਰਿਆਂ ਨੂੰ ਕੋਈ ਨਾ ਕੋਈ ਰਸਤਾ ਦਿਖਾਲ ਦਿੰਦਾ ਹੈ, ਕਿਉਂਕਿ ਉਹਨਾਂ ਦਾ ਭਰੋਸਾ ਬਣਿਆ ਰਹੇ, ਉਹ ਡੋਲਣ ਨਾ। ਇੱਕ ਧਾਰਨਾ ਪੜ੍ਹਿਆ ਕਰਦੇ ਸਨ ਕਿ ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਕਹਿੰਦੇ ਜੇ ਕੀੜੀ ਬਣ ਕੇ ਸਾਹਮਣੇ ਨਾ ਨਾ ਆਉਂਦਾ, ਫਿਰ ਪ੍ਰਹਿਲਾਦ ਸ਼ਾਇਦ ਡੋਲ ਜਾਂਦੇ। ਵਾਹਿਗੁਰੂ ਕੋਈ ਨਾ ਕੋਈ ਰਸਤਾ ਦਿਖਾਲ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਬਹੁਤ ਸੁੰਦਰ ਲਿਖਦੇ ਹਨ। ਉਹ ਕਹਿੰਦੇ ਘਰ ਹਰ ਨਾਖ ਸ਼ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਉਂਝ ਕਹਿੰਦੇ ਕੁਦਰਤ ਦਾ ਅਸੂਲ ਹੈ ਕਿ ਜਿਹੜਾ ਕਵਲ ਹੈ ਉੱਥੇ ਪੈਦਾ ਹੁੰਦਾ ਹੈ ਜਿੱਥੇ ਬਹੁਤ ਸਾਰਾ ਪਾਣੀ ਹੋਵੇ। ਪਰ ਕਹਿੰਦੇ ਕਦੇ ਕਦੇ ਵਾਹਿਗੁਰੂ ਆਪਣੀ ਕੁਦਰਤ ਦੇ ਅਸੂਲਾਂ ਨੂੰ ਤੋੜ ਦਿੰਦਾ ਹੈ, ਕਵਲ ਉੱਥੇ ਪੈਦਾ ਕਰ ਦਿੰਦਾ ਹੈ ਜਿੱਥੇ ਕੱਲਰ ਹੋਵੇ, ਕੱਲਰ ਦੇ ਵਿੱਚ ਕਵਲ ਪੈਦਾ ਕਰ ਦਿੰਦਾ ਹੈ। ਭਾਵ ਇਹ ਕਿ ਮਹਾਤਮਾ ਲੋਕਾਂ ਦਾ ਜਨਮ ਅਕਸਰ ਉੱਥੇ ਹੁੰਦਾ ਹੈ ਜਿੱਥੇ ਮਾਤਾ ਪਿਤਾ ਬਹੁਤ ਮਹਾਨ ਹੋਣ। ਪਰ ਕਹਿੰਦੇ ਕਦੇ ਕਦੇ ਉਹ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਐਸੇ ਐਸੇ ਲੋਕਾਂ ਦੇ ਘਰ ਵੀ ਭੇਜ ਦਿੰਦਾ ਹੈ ਜਿਨ੍ਹਾਂ ਨੂੰ ਦੁਸ਼ਟ ਆਖਿਆ ਗਿਆ ਹੈ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ। ਘਰ ਹਰ ਨਾਖਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਪਾਠ ਸਾਲ, ਪਾਂਦੇ ਚਿਤ ਹੋਵਾ ਅਹਿਲਾਦ। ਪਾਂਦਾ ਬੜਾ ਖੁਸ਼ ਹੋਇਆ ਕਿ ਰਾਜੇ ਦਾ ਬੇਟਾ ਹੈ, ਮੈਂ ਇਸ ਨੂੰ ਪੜ੍ਹਾਵਾਂਗਾ, ਮੈਨੂੰ ਬਹੁਤ ਸਾਰੀ ਧਨ ਦੌਲਤ ਮਿਲੇਗੀ। ਪਰ ਕਹਿੰਦੇ ਪ੍ਰਹਿਲਾਦ ਜੀ ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਵਿਸਮਾਦ। ਕਹਿੰਦੇ ਪ੍ਰਹਿਲਾਦ ਜੀ ਜਿੱਥੇ ਆਪ ਰਾਮ ਰਾਮ ਜਪਦੇ ਹਨ, ਉੱਥੇ ਜਿਹੜੇ ਇਹਨਾਂ ਦੇ ਸੰਗੀ ਸਾਥੀ ਬਾਲਕ ਸਨ, ਚਾਟੜੇ ਸਨ, ਉਹਨਾਂ ਦੇ ਕੋਲੋਂ ਵੀ ਰਾਮ ਰਾਮ ਜਪਾਉਣਾ ਇਹਨਾਂ ਨੇ ਆਰੰਭ ਕਰਵਾ ਦਿੱਤਾ ਕਿ ਸਾਰੇ ਸੁੱਖਾਂ ਦਾ ਦਾਤਾ ਪਰਮਾਤਮਾ ਦਾ ਨਾਮ ਹੀ ਹੈ। ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਵਿਸਮਾਦ, ਰਾਜੇ ਪਾਸ ਰੁਆਇਆ ਦੁਖੀ ਦੈਂਤ ਵਧਾਇਆ ਵਾਦ। ਪਾਂਦਾ ਜਿਹੜਾ ਸੀ ਸੰਡਾ ਮਰਕਾ, ਉਹ ਕਹਿੰਦੇ ਹਰਨਾਕਸ਼ ਦੇ ਕੋਲ ਜਾ ਕੇ ਆਖਣ ਲੱਗਾ ਕਿ ਤੇਰਾ ਜਿਹੜਾ ਬੇਟਾ ਹੈ ਨਾ, ਉਹੀ ਤੇਰਾ ਨਾਮ ਨਹੀਂ ਲੈਂਦਾ, ਉਹ ਰਾਮ ਰਾਮ ਜਪ ਰਿਹਾ ਹੈ। ਹਰਨਾਕਸ਼ ਬੜਾ ਅੱਗ ਬਗੂਲਾ ਹੋ ਗਿਆ, ਹੰਕਾਰੀ ਬੰਦੇ ਦੇ ਸਾਹਮਣੇ ਭਾਵੇਂ ਉਸਦਾ ਪਿਓ ਆ ਜਾਵੇ, ਭਾਵੇਂ ਪੁੱਤਰ ਆ ਜਾਵੇ, ਉਸਦੇ ਹੰਕਾਰ ਦੀ ਪੂਰਤੀ ਹੋਣੀ ਚਾਹੀਦੀ ਹੈ। ਕੋਈ ਵੀ ਆ ਜਾਵੇ, ਭਾਈ ਸਾਹਿਬ ਜੀ ਕਹਿੰਦੇ ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ। ਸੰਗਲਾਂ ਦੇ ਵਿੱਚ ਬੰਨ ਕੇ, ਬੇੜੀਆਂ ਦੇ ਵਿੱਚ ਬੰਨ ਕੇ ਪਾਣੀ ਦੇ ਵਿੱਚ ਸੁੱਟਿਆ ਗਿਆ, ਪਰ ਕਹਿੰਦੇ ਪਾਣੀ ਡੋਬ ਨਹੀਂ ਸਕਿਆ, ਕਿਉਂਕਿ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਹਨ ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਰਸਤਾ ਦੇ ਦਿੰਦੀਆਂ ਹਨ, ਸਾਰੀਆਂ ਉਹਨਾਂ ਦੇ ਅਧੀਨ ਹੋ ਜਾਂਦੀਆਂ ਹਨ, ਭਾਵੇਂ ਅੱਗ ਹੈ ਭਾਵੇਂ ਪਾਣੀ ਹੈ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਕਬੀਰ ਸਾਹਿਬ ਜੀ ਨੂੰ ਵੀ ਸੁੱਟਿਆ ਗਿਆ ਸੀ ਨਾ, ਉਹ ਲਿਖਦੇ ਹਨ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਲਹਿਰਾਂ ਡੋਬਣ ਵਾਸਤੇ ਹੁੰਦੀਆਂ ਹਨ, ਪਰ ਕਹਿੰਦੇ ਇੱਥੇ ਲਹਿਰਾਂ ਜਿਹੜੀਆਂ ਹਨ ਨਾ ਉਲਟ ਕੰਮ ਕਰ ਰਹੀਆਂ ਹਨ, ਉਹ ਬੇੜੀਆਂ ਨੂੰ ਤੋੜ ਰਹੀਆਂ ਹਨ। ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ, ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਫਿਰ ਕਹਿੰਦੇ ਖੜਗ ਕੱਢ ਕੇ ਤਲਵਾਰ ਕੱਢ ਕੇ ਸਾਹਮਣੇ ਆ ਗਿਆ, ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਛਾੜਿਆ ਨ, ਸੰਤ ਸਹਾਈ ਆਦਿ ਜੁਗਾਦ ਜੈ ਜੈਕਾਰ ਕਰਨ ਬ੍ਰਹਿਮਾਦ। ਜਿਹੜੇ ਉਸਨੇ ਵਰ ਲਏ ਹੋਏ ਸਨ ਕਿ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਕਿਸੇ ਸ਼ਸਤਰ ਦੇ ਨਾਲ ਮਰਾਂ, ਸਾਰੇ ਵਰਾਂ ਨੂੰ ਪੂਰਿਆਂ ਕੀਤਾ, ਨਾ ਦਿਨ ਸੀ ਨਾ ਰਾਤ ਸੀ, ਨਾ ਅੰਦਰ ਸੀ ਨਾ ਬਾਹਰ ਸੀ, ਨਾ ਧਰਤੀ 'ਤੇ ਸੀ ਨਾ ਆਕਾਸ਼ 'ਤੇ ਸੀ, ਨਾ ਕਿਸੇ ਹੀ ਸ਼ਸਤਰ ਦੇ ਨਾਲ ਮਾਰਿਆ, ਨੌਵਾਂ ਦੇ ਨਾਲ ਉਸਨੂੰ ਪਾੜ ਦਿੱਤਾ, ਮਾਰ ਦਿੱਤਾ। ਕਿਉਂਕਿ ਜਿਸ ਵਕਤ ਅੱਗ ਦੇ ਵਿੱਚ ਸਾੜਨ ਲੱਗੇ, ਪ੍ਰਹਿਲਾਦ ਦੀ ਭੂਆ ਦੀ ਗੋਦੀ ਦੇ ਵਿੱਚ ਇਸਨੂੰ ਬਿਠਾਲ ਕੇ ਚਾਦਰ ਜਿਹੜੀ ਸੀ ਵਰ ਵਾਲੀ ਉੱਡ ਗਈ, ਉਸਦੀ ਭੂਆ ਜਲ ਕੇ ਰਾਖ ਹੋ ਗਈ ਅਤੇ ਪ੍ਰਹਿਲਾਦ ਨੂੰ ਤੱਤੀ ਵਾਹ ਨਾ ਲੱਗੀ। ਇਸੇ ਖੁਸ਼ੀ ਦੇ ਵਿੱਚ ਹੀ ਹੋਲੀ ਦਾ ਤਿਉਹਾਰ ਮਨਾਉਣਾ ਸ਼ੁਰੂ ਹੋਇਆ। ਪਹਿਲੇ ਪਹਿਲੇ ਸਵਾਹ ਉਡਾਈ ਜਾਂਦੀ ਸੀ, ਫਿਰ ਸਹਿਜੇ ਸਹਿਜੇ ਕੀਮਤੀ ਰੰਗ ਜਿਹੜੇ ਸਨ ਇੱਕ ਦੂਸਰੇ ਦੇ ਉੱਪਰ ਪਾਏ ਜਾਂਦੇ ਸਨ, ਫਿਰ ਘਟੀਆ ਰੰਗਾਂ ਦੀ ਵਰਤੋਂ ਹੋਣ ਲੱਗ ਪਈ, ਫਿਰ ਚਿੱਕੜ ਆਦਿਕ ਜਿਹੜਾ ਸੀ ਉਹ ਇੱਕ ਦੂਸਰਿਆਂ ਦੇ ਉੱਪਰ ਪਾਉਣਾ ਸ਼ੁਰੂ ਹੋ ਗਿਆ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਹਿੰਦੁਸਤਾਨ ਦੇ ਕਾਇਆਂ ਨੂੰ ਪਲਟ ਕੇ ਰੱਖ ਦਿੱਤਾ ਹੈ, ਜਿਨ੍ਹਾਂ ਦੀ ਉਪਮਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੀਤੀ ਹੈ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤੁਸਕ ਜਾਤੇ ਵਰਨ ਗ੍ਰਕ ਜਾਤੇ ਸਹਿਤ ਨਿਦਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਦਾਨ ਕੀ। ਐਸੇ ਦੀਨ ਦਿਆਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ 1700 ਸੰਨ ਦੇ ਵਿੱਚ ਹੋਲਾ ਮਹੱਲਾ ਮਨਾਉਣ ਦਾ ਆਦੇਸ਼ ਦਿੱਤਾ। ਬਹੁਤ ਸਾਰੀਆਂ ਸੰਗਤਾਂ ਦੂਰ ਦਰੇਡੇ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੀਆਂ ਔਰ ਸਾਧ ਸੰਗਤ ਜੀ ਮੂਲ ਰੂਪ ਦੇ ਵਿੱਚ ਦੋ ਕਰਮ ਜਿਹੜੇ ਹਨ ਉਹ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ। ਸ਼ਸਤਰ ਵਿਦਿਆ ਦਾ ਅਭਿਆਸ ਕਰਕੇ ਜਿਹੜੇ ਧਰਮ ਦੋਖੀ ਹਨ, ਜਿਹੜੇ ਕੌਮ ਦੇ ਦੋਖੀ ਹਨ, ਉਹਨਾਂ ਨੂੰ ਸੋਧਣਾ ਚਾਹੀਦਾ ਹੈ, ਉਹਨਾਂ ਦੇ ਅੱਗੇ ਅੜਨਾ ਚਾਹੀਦਾ ਹੈ। ਕਿਉਂਕਿ ਜਿੱਥੇ ਸਧਾਰਨ ਰੂਪ ਦੇ ਵਿੱਚ ਵਿਚਰਨ ਦੇ ਸੰਬੰਧ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਕੋਇਲਾ ਸੀਤਲ ਕਰ ਕਰਤ ਸ਼ਿਆਮ ਗਹਿ, ਪਰਸ ਤਪਤ ਪਰ ਦਗਦ ਕਰਤ ਹੈ, ਕੂਕਰ ਕੇ ਚਾਟਤ ਕਲੀਵਰੇ ਲਾਗੈ, ਸੋਤ ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ, ਫੂਟਤ ਜਿਉਂ ਗਾਗਰ ਪਰਤ ਹੀ ਪਖਾਨ, ਪਰ ਪਾਹਨ ਪਰਤ ਪੁਨ ਗਾਗਰ ਹਰਤ ਹੈ, ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ, ਵਿਰੋਧ ਬੁਰੋ ਲੋਕ ਬਰ ਲੋਕ ਦੁੱਖ ਦੋਖ ਨਾ ਟਰਤ ਹੈ। ਕਹਿੰਦੇ ਠੰਡਾ ਕੋਲਾ ਹੱਥ ਕਾਲੇ ਕਰਦਾ ਹੈ, ਗਰਮ ਕੋਲਾ ਹੱਥਾਂ ਨੂੰ ਜਲਾਉਂਦਾ ਹੈ, ਕੁੱਤਾ ਚੱਟਦਾ ਹੈ ਤਾਂ ਵੀ ਛੂਤ ਛਾਤ ਹੁੰਦੀ ਹੈ, ਕੱਟਦਾ ਹੈ ਤਾਂ ਵੀ ਮਾੜਾ, ਪੱਥਰ ਘੜੇ ਦੇ ਉੱਪਰ ਡਿੱਗ ਪਵੇ ਤਾਂ ਵੀ ਘੜਾ ਹੀ ਡਿੱਗ ਟੁੱਟਦਾ ਹੈ, ਜੇ ਘੜਾ ਪੱਥਰ ਦੇ ਉੱਪਰ ਡਿੱਗ ਪਵੇ ਤਾਂ ਵੀ ਘੜਾ ਹੀ ਟੁੱਟਦਾ ਹੈ। ਕਹਿੰਦੇ ਇਸੇ ਤਰ੍ਹਾਂ ਦੁਸ਼ਟ ਲੋਕਾਂ ਦੇ ਨਾਲ ਪਿਆਰ ਵੀ ਮਾੜਾ, ਵਿਰੋਧ ਵੀ ਮਾੜਾ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ, ਜੇ ਸਾਰੇ ਹੀਲੇ ਵਸੀਲਿਆਂ ਤੋਂ ਗੱਲ ਟੱਪ ਜਾਵੇ ਫਿਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੈ। ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਭਾਵੇਂ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਦੇ ਵਿੱਚ ਸਾਰੇ ਹੀ ਗੁਣ ਭਰੇ ਹਨ। ਇਹ ਸ਼ਸਤਰ ਵਿਦਿਆ ਦਾ ਵੀ ਅਭਿਆਸ ਕਰੇ, ਇਹ ਸ਼ਸਤਰ ਵਿਦਿਆ ਦਾ ਵੀ ਅਭਿਆਸ ਕਰੇ, ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸਤਿਗੁਰੂ ਪਾਤਸ਼ਾਹ ਜੀ ਹੋਲਗੜ੍ਹ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਇਹ ਹੋਲਾ ਮਹੱਲਾ ਮਨਾਇਆ ਕਰਦੇ ਸਨ। ਸਿੰਘਾਂ ਦੇ ਦੋ ਜਥੇ ਬਣਾ ਕੇ ਆਪਸ ਦੇ ਵਿੱਚ ਮਨਸੋਈ ਜੰਗ ਕਰਵਾਉਣਾ, ਫਿਰ ਬਹੁਤ ਸਾਰੇ ਇਨਾਮ ਦੇਣੇ, ਸ਼ਸਤਰ ਵਿਦਿਆ ਘੋੜ ਸਵਾਰੀ ਦਾ ਅਭਿਆਸ ਕਰਾਉਣਾ, ਕਿਉਂਕਿ ਸਤਿਗੁਰਾਂ ਨੇ ਫਰਮਾਇਆ ਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਫਿਰ ਜ਼ੁਲਮ ਜਰਨਾ ਵੀ ਬੜਾ ਵੱਡਾ ਪਾਪ ਹੈ, ਜ਼ੁਲਮ ਨੂੰ ਜਰਨਾ ਵੀ ਨਹੀਂ ਚਾਹੀਦਾ। ਇਸ ਕਰਕੇ ਆਪਣੀ ਸਵੈ ਰੱਖਿਆ ਕਰੋ, ਆਪਣੀ ਰੱਖਿਆ ਆਪ ਕਰੋ, ਕਿਸੇ ਦੇ ਆਸਰੇ 'ਤੇ ਨਾ ਰਹੋ। ਭਾਵੇਂ ਸਾਰੇ ਹੀ ਗੁਣ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਵਿੱਚ ਭਰੇ ਹਨ, ਪਰ ਆਪਾਂ ਦੇਖਦੇ ਹਾਂ ਕੁਝ ਗੁਰਸਿੱਖ ਐਸੇ ਹੋਏ ਹਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸ਼ਾਸਤਰ ਵਿਦਿਆ ਦਾ ਬਹੁਤ ਭਾਰੀ ਅਭਿਆਸ ਕੀਤਾ, ਭਾਵ ਕਿ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਬਹੁਤ ਸਾਰਾ ਗਿਆਨ ਧਿਆਨ ਵੰਡਿਆ, ਐਸੇ ਗੁਰਮੁਖ ਪਿਆਰੇ ਹੋਏ ਹਨ। ਜਦ ਸ਼ਹਾਦਤ ਦੀ ਲੋੜ ਪਈ ਉੱਥੇ ਸ਼ਾਂਤੀ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ। ਸਭ ਤੋਂ ਪ੍ਰਥਮ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਨਾਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਬਹੁਤ ਸਾਰੇ ਐਸੇ ਗੁਰਮੁਖ ਪਿਆਰੇ ਹੋਏ। ਦੂਸਰੇ ਇਸ ਤਰ੍ਹਾਂ ਦੇ ਹੋਏ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਗਿਆਨ ਧਿਆਨ ਵੰਡਿਆ, ਸਫੇਦ ਵਸਤਰਾਂ ਨੂੰ ਜਿਨ੍ਹਾਂ ਨੇ ਪਹਿਲ ਦਿੱਤੀ, ਜਿਵੇਂ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਉਂਦੇ ਹਨ, ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਰੱਤੇ ਤੋਂ ਭਾਵ ਹੈ ਕਿ ਮਨ ਰੰਗਿਆ ਜਾਵੇ ਸ਼ਾਸਤਰ ਵਿਦਿਆ ਦਾ ਅਭਿਆਸ ਕਰਕੇ। ਦੂਸਰਾ ਕਹਿੰਦੇ ਸਫੇਦ ਵਸਤਰ ਪਾਉਣ ਤੋਂ ਭਾਵ ਹੈ ਕਿ ਮਨ ਦੇ ਵਿੱਚ ਦਇਆ ਪੈਦਾ ਹੋਵੇ, ਸ਼ਰਧਾ ਪੈਦਾ ਹੋਵੇ, ਮਨ ਦੇ ਵਿੱਚ ਗਿਆਨ ਧਿਆਨ ਵੰਡਣ ਦੀ, ਪ੍ਰਾਪਤ ਕਰਨ ਦੀ ਰੁਚੀ ਪੈਦਾ ਹੋਵੇ। ਬਹੁਤ ਸਾਰੇ ਗੁਰਸਿੱਖ ਐਸੇ ਵੀ ਹੋਏ ਹਨ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਗੁਰਬਾਣੀ ਦੇ ਅੰਦਰ ਫਰਮਾਉਂਦੇ ਹਨ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਭਾਵ ਇਹ ਕਿ ਜਿਹੜੇ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਇੱਕ ਵਾਰੀ ਰੰਗੇ ਜਾਂਦੇ ਹਨ, ਫਿਰ ਉਹਨਾਂ ਦਾ ਰੰਗ ਕਦੇ ਵਾਸਤੇ ਉਤਰਦਾ ਨਹੀਂ। ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਲਓ ਜੀ ਪਤਤ ਪੁਣਾ ਵੱਧਦਾ ਜਾ ਰਿਹਾ ਹੈ, ਕੇਸ ਕਟਵਾਈ ਜਾ ਰਹੇ ਹਨ, ਕਿਰਪਾਨਾਂ ਉਤਾਰੀ ਜਾ ਰਹੇ ਹਨ, ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਸਿੱਖੀ ਅਜੇ ਬਾਹਰੋਂ ਧਾਰਨ ਕੀਤੀ ਹੈ, ਅਜੇ ਵਾਹਿਗੁਰੂ ਦੇ ਗੁਰੂ ਦੇ ਪ੍ਰੇਮ ਦੇ ਰੰਗ ਦੇ ਵਿੱਚ ਰੰਗੇ ਨਹੀਂ ਗਏ। ਜਿਹੜੇ ਗੁਰੂ ਦੇ ਪ੍ਰੇਮ ਦੇ ਵਿੱਚ ਰੰਗੇ ਗਏ, ਬੰਦ ਬੰਦ ਕਟਵਾ ਲਏ, ਚੜਖੜੀਆਂ 'ਤੇ ਚੜ੍ਹ ਗਏ, ਉਹਨਾਂ ਦਾ ਸਾਧ ਸੰਗਤ ਜੀ ਨਾਮ ਦਾ ਰੰਗ, ਪ੍ਰੇਮ ਦਾ ਰੰਗ ਕਦੇ ਲੱਥਿਆ ਨਹੀਂ। ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਬੰਦ ਬੰਦ ਕਟਵਾ ਲਏ, ਪਰ ਨਾਮ ਦਾ ਰੰਗ, ਪ੍ਰੇਮ ਦਾ ਰੰਗ ਉਹਨਾਂ ਦਾ ਲੱਥਾ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਬਹੁਤ ਸੁੰਦਰ ਫਰਮਾਉਂਦੇ ਹਨ, ਕਹਿੰਦੇ ਸਤਿਗੁਰੂ ਜੀ ਐਸੀ ਰਹਿਮਤ ਦੀ ਪਿਚਕਾਰੀ ਪਕੜਦੇ ਹਨ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਰੰਗ ਨਹੀਂ, ਜਿਹੜੇ ਬਿਲਕੁਲ ਬੇਰੰਗੇ ਤੁਰੇ ਫਿਰਦੇ ਹਨ, ਜੇਕਰ ਸਤਿਗੁਰਾਂ ਦੀ ਰਹਿਮਤ ਹੋ ਜਾਵੇ ਉਹਨਾਂ ਦਾ ਜੀਵਨ ਵੀ ਰੰਗੀਨ ਹੋ ਜਾਂਦਾ ਹੈ, ਉਹ ਵੀ ਰੰਗੇ ਜਾਂਦੇ ਹਨ। ਕਹਿੰਦੇ ਫਿਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਮੁਬਾਰਕ ਹਸਤ ਕਮਲਾਂ ਦੇ ਵਿੱਚ ਗੁਲਾਲ ਪਕੜ ਕੇ ਜਦ ਉਡਾਉਂਦੇ ਹਨ, ਫਿਰ ਕਹਿੰਦੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਾਰੇ ਪਾਸੇ ਹੀ ਕਹਿੰਦੇ ਉਹ ਜਿਹੜਾ ਜ਼ਮੀਨ ਅਤੇ ਅਸਮਾਨ ਹੈ ਰੰਗਿਆ ਜਾਂਦਾ ਹੈ। ਜਿਹੇ ਪਿਚਕਾਰੀਏ ਪੁਰਜਾ ਫਰਾਨੀ ਕੇ ਹਰ ਬੇਰੰਗੋ ਖੁਸ਼ ਰੰਗ ਰਾਬੂ ਕਰਦ, ਗੁਲਾਲ ਅਫਸਾਨੀਏ ਅੱਜ ਦਸਤੇ ਮੁਬਾਰਕ ਕਿ ਜ਼ਮੀਨੋ ਆਸਮਾਰਾ ਸੁਰਖਰੂ ਕਰਦ। ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਕਹਿੰਦੇ ਸੁਰਖ ਕਰ ਦਿੰਦੇ ਹਨ ਜਿਨ੍ਹਾਂ ਦੇ ਉੱਪਰ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਰਹਿਮਤ ਭਰੀ ਦ੍ਰਿਸ਼ਟੀ ਪੈ ਜਾਂਦੀ ਹੈ, ਉਹਨਾਂ ਦਾ ਜੀਵਨ ਫਿਰ ਬੇਰੰਗ ਨਹੀਂ ਰਹਿੰਦਾ, ਉਹਨਾਂ ਦੇ ਜੀਵਨ ਦੇ ਵਿੱਚ ਫਿਰ ਰੰਗ ਭਰ ਜਾਂਦਾ ਹੈ। ਸੋ ਸਾਧ ਸੰਗਤ ਜੀ, ਆਓ ਜੋ ਆਪਾਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਪਵਿੱਤਰ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਉਸਦੇ ਵੀ ਆਪਾਂ ਆਖਰੀ ਅਰਥ ਜੋ ਹਨ ਉਹ ਸਰਵਣ ਕਰਨੇ ਹਨ। ਪਿਆਰ ਨਾਲ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਸੁਣਹੋ ਕੰਤ ਮਹਿਲੀਓ, ਫਿਰ ਸੇਵੋ ਸ਼ਬਦ ਵਿਚਾਰ।
ਸ਼ਬਦ ਦੇ ਉਚਾਰਨ ਕਰਤਾ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵਡਹੰਸ ਰਾਗ ਦੇ ਵਿੱਚ ਫਰਮਾ ਰਹੇ ਹਨ, ਕਿਉਂਕਿ ਜਿਤਨੇ ਵੀ ਜੀਵ ਹਨ ਉਹ ਸਾਰੇ ਹੀ ਵਾਹਿਗੁਰੂ ਜੀ ਦੀਆਂ ਜੀਵ ਰੂਪ ਇਸਤਰੀਆਂ ਹਨ, ਇੱਕ ਪਤੀ ਕੇਵਲ ਅਤੇ ਕੇਵਲ ਪਰਮਾਤਮਾ ਹੀ ਹੈ। ਠਾਕੁਰ ਏਕ ਸਬਾਈ ਨਾਰ। ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹੇ ਜੀਵ ਰੂਪ ਇਸਤਰੀਓ, ਸੁਣਨਾ ਕਰੋ, ਮਹੇਲੀਓ ਤੋਂ ਭਾਵ ਹੈ, ਮਹਿਲਾ ਤੋਂ ਮਹੇਲੀਓ ਬਣਿਆ ਹੈ ਸ਼ਬਦ। ਮਹਿਲਾ ਦਾ ਭਾਵ ਹੁੰਦਾ ਹੈ ਇਸਤਰੀ, ਭਾਵ ਕਿ ਹੇ ਜੀਵ ਰੂਪ ਇਸਤਰੀਓ ਸੁਣਨਾ ਕਰੋ, ਫਿਰ ਸੇਵਿਹੋ ਸ਼ਬਦ ਵਿਚਾਰ। ਉਹ ਜੋ ਪ੍ਰਭੂ ਪਤੀ ਹੈ ਉਸ ਦਾ ਸਿਮਰਨ ਕਰੋ, ਉਸਨੂੰ ਯਾਦ ਕਰੋ। ਕਿਵੇਂ ਕਰੋ? ਸ਼ਬਦ ਵਿਚਾਰ ਦੁਆਰਾ ਕਰੋ। ਸ਼ਬਦ ਵਿਚਾਰ ਦੁਆਰਾ ਕਿਵੇਂ ਕਰੋ? ਭਾਵ ਕਿ ਗੁਰੂ ਦੇ ਸ਼ਬਦ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਨਿਮਾਣੀ ਕੋਸ਼ਿਸ਼ ਕਰੋ। ਡਾਇਰੈਕਟ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਜਾ ਸਕਦਾ, ਪਹਿਲੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪੈਂਦਾ ਹੈ। ਜੋ ਜੋ ਅਸੂਲ ਸਤਿਗੁਰਾਂ ਨੇ ਕਾਇਮ ਕੀਤੇ ਹਨ ਉਹਨਾਂ ਅਸੂਲਾਂ ਦੇ ਉੱਪਰ ਪਹਿਰਾ ਦੇਣਾ ਪੈਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੜਾ ਸੁੰਦਰ ਫਰਮਾਉਂਦੇ ਹਨ, ਖਾਂਡ ਖਾਂਡ ਕਹਿ ਜਿਹ ਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ, ਬੈਦ ਬੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹਿ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪੋ, ਪਰ ਕਿਵੇਂ ਜਪੋ? ਪਹਿਲਾਂ ਅੰਮ੍ਰਿਤ ਧਾਰੀ ਹੋਵੋ, ਪਹਿਲਾਂ ਗੁਰੂ ਵਾਲੇ ਬਣੋ, ਪਹਿਲਾਂ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੋ, ਫਿਰ ਦੇਖਣਾ ਵਾਹਿਗੁਰੂ ਵਾਹਿਗੁਰੂ ਜਪਣ ਦਾ ਕੀ ਰੰਗ ਬਣਦਾ ਹੈ, ਕੀ ਰਸ ਬਣਦਾ ਹੈ। ਡਾਇਰੈਕਟ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਜਾਂਦਾ, ਪਹਿਲਾਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ ਪੈਂਦਾ ਹੈ। ਫਿਰ ਸੇਵਿਹੋ ਸ਼ਬਦ ਵਿਚਾਰ, ਸ਼ਬਦ ਵਿਚਾਰ ਦੁਆਰਾ ਭਾਵ ਕਿ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਫਿਰ ਉਸ ਪ੍ਰਭੂ ਪਤੀ ਦਾ ਸਿਮਰਨ ਕਰੋ, ਉਸ ਨੂੰ ਯਾਦ ਕਰੋ। ਪਹਿਲਾਂ ਜਾਪ ਕਰਨਾ ਪੈਂਦਾ ਹੈ, ਜਾਪ ਹੀ ਫਿਰ ਸਿਮਰਨ ਬਣ ਜਾਂਦਾ ਹੈ, ਉਹੀ ਫਿਰ ਯਾਦ ਬਣ ਜਾਂਦੀ ਹੈ। ਪਹਿਲਾਂ ਰਸਨਾ ਦੇ ਨਾਲ ਜਪਣਾ ਪੈਂਦਾ ਹੈ, ਫਿਰ ਇਹੀ ਜਾਪ ਸਹਿਜੇ ਸਹਿਜੇ ਯਾਦ ਬਣ ਜਾਂਦੀ ਹੈ, ਸਿਮਰਨ ਬਣ ਜਾਂਦਾ ਹੈ। ਜਦ ਪੱਕ ਜਾਂਦਾ ਹੈ ਫਿਰ ਕਦੇ ਵਾਸਤੇ ਟੁੱਟਦਾ ਨਹੀਂ, ਪਹਿਲੇ ਪਹਿਲ ਕੋਈ ਰਸ ਨਹੀਂ ਆਉਂਦਾ, ਕੋਈ ਆਨੰਦ ਨਹੀਂ ਬਣਦਾ। ਕਿਉਂਕਿ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਹਨ, ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਇੱਕ ਗੁਰਮੁਖ ਪਿਆਰਿਆਂ ਨੇ ਤਿੰਨ ਹਿੱਸਿਆਂ ਦੇ ਵਿੱਚ ਅਧਿਆਤਮਕ ਵਿਅਕਤੀ ਨੂੰ ਵੰਡਿਆ ਹੈ, ਪੇਕੇ ਪੇਕੇ ਸਹੁਰੇ ਅਤੇ ਸਹੁਰੇ। ਕਹਿੰਦੇ ਪਹਿਲਾਂ ਜਿਹੜਾ ਜੀਵ ਹੈ ਨਾ ਉਹ ਪੇਕੇ ਹੁੰਦਾ ਹੈ, ਭਾਵ ਕਿ ਜਿਵੇਂ ਬੱਚੀ ਪੇਕੇ ਦੇ ਵਿੱਚ ਹੁੰਦੀ ਹੈ, ਉਸਨੂੰ ਪੇਕੇ ਘਰ ਬਾਰੇ ਹੀ ਪਤਾ ਹੁੰਦਾ ਹੈ। ਫਿਰ ਕਹਿੰਦੇ ਪੇਕੇ ਸਹੁਰੇ, ਜਦ ਸੰਬੰਧ ਸਹੁਰਿਆਂ ਦੇ ਨਾਲ ਜੁੜ ਜਾਂਦਾ ਹੈ, ਕਦੇ ਉਹ ਪੇਕੇ ਰਹਿੰਦੀ ਹੈ, ਕਦੇ ਸਹੁਰੇ ਜਾਂਦੀ ਹੈ, ਕਦੇ ਪੇਕੇ ਆਉਂਦੀ ਹੈ, ਕਦੇ ਸਹੁਰੇ ਜਾਂਦੀ ਹੈ। ਤੀਸਰੇ ਨੰਬਰ 'ਤੇ ਕਹਿੰਦੇ ਉਹ ਸਹੁਰੇ ਭਾਵ ਇਹ, ਕਹਿੰਦੇ ਜਦ ਗੁਰਮੁਖ ਦਾ ਸੰਬੰਧ ਉਸ ਸਹੁਰੇ ਘਰ ਦੇ ਨਾਲ, ਭਾਵ ਕਿ ਵਾਹਿਗੁਰੂ ਜੀ ਦੇ ਘਰ ਦੇ ਨਾਲ ਜੁੜ ਜਾਂਦਾ ਹੈ ਨਾ, ਫਿਰ ਪੇਕੇ ਘਰ ਦੇ ਨਾਲੋਂ ਸੰਸਾਰ ਦੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਰਹਿੰਦੇ ਹਨ ਸੰਸਾਰ ਦੇ ਵਿੱਚ ਪਰ ਨਿਰਲੇਪ ਰਹਿੰਦੇ ਹਨ। ਜਾਹਰਦਾਰੀ ਮਾਇਲ ਫਰਜੰਦੋ ਜਨ ਦਰ ਹਕੀਕਤ ਬਾ ਖੁਦਾਏ ਖੇਸ਼ ਤਨ, ਸਤਿਗੁਰ ਸਿਓਂ ਮੇਰਾ ਮਨ ਲਾਗਾ, ਲੋਗਨ ਸਿਓਂ ਮੇਰਾ ਠਾਠਾ ਬਾਗਾ। ਬਾਹਰ ਸੂਤ ਸਗਲ ਸਿਓਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਸ ਪਰਮਾਤਮਾ ਪਤੀ ਦਾ ਸਿਮਰਨ ਕਰੋ, ਉਸ ਨੂੰ ਯਾਦ ਕਰੋ।
ਅਵਗਣਵੰਤੀ ਪਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ।
ਕਹਿੰਦੇ ਜੋ ਔਗਣਾ ਵਾਲੀ ਜੀਵ ਰੂਪ ਇਸਤਰੀ ਹੈ, ਜਿਹੜੀ ਪ੍ਰਭੂ ਪਤੀ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੀ, ਵਿਸ਼ਵਾਸ ਨਹੀਂ ਕਰਦੀ, ਜਿਹੜੇ ਜੀਵ ਉਹ ਕਹਿੰਦੇ ਪ੍ਰਭੂ ਪਤੀ ਕੰਤ ਨੂੰ ਵਿਸਾਰ ਕੇ ਮੋਹ ਮਾਇਆ ਦੇ ਵਿੱਚ ਠੱਗੇ ਜਾਂਦੇ ਹਨ।
ਰੋਵੈ ਕੰਤ ਸੰਭਾਲ ਸਦਾ ਗੁਣ ਸਾਰ, ਨਾ ਫਿਰ ਮਰੈ ਨਾ ਜਾਏ।
ਦੋ ਤਰ੍ਹਾਂ ਦਾ ਰੋਣਾ ਦੱਸਿਆ ਹੈ, ਇੱਕ ਕੰਤ ਨੂੰ ਵਿਸਾਰ ਕੇ ਰੋਣਾ ਦੱਸਿਆ ਹੈ, ਇੱਕ ਕੰਤ ਨੂੰ ਸੰਭਾਲ ਕੇ ਰੋਣਾ ਦੱਸਿਆ ਹੈ। ਇੱਕ ਐਸੀਆਂ ਜੀਵ ਰੂਪ ਇਸਤਰੀਆਂ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਬਿਲਕੁਲ ਵਿਸਾਰ ਛੱਡਿਆ ਵੀ ਹੈ ਹੀ ਨਹੀਂ। ਉਹ ਮੋਹ ਮਾਇਆ ਦੇ ਵਿੱਚ ਰੋਂਦੇ ਹਨ, ਪਦਾਰਥਾਂ ਵਾਸਤੇ ਰੋਂਦੇ ਹਨ, ਪਰਮਾਤਮਾ ਵਾਸਤੇ ਨਹੀਂ। ਪਰ ਇੱਕ ਐਸੇ ਹਨ ਜਿਨ੍ਹਾਂ ਦੇ ਅੰਦਰ ਬੈਰਾਗ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਤੜਫ ਹੁੰਦੀ ਹੈ, ਉਹ ਪਰਮਾਤਮਾ ਵਾਸਤੇ ਰੋਂਦੇ ਹਨ। ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਗੁਣਾਂ ਦੀ ਸੰਭਾਲ ਕਰਦੇ ਹਨ। ਕਹਿੰਦੇ ਨਾ ਫਿਰ ਮਰੇ ਨਾ ਜਾਏ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਨਾ ਤਾਂ ਮਰਦਾ ਹੀ ਹੈ, ਨਾ ਕਿਧਰੇ ਛੱਡ ਕੇ ਜਾਂਦਾ ਹੀ ਹੈ। ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਉਹ ਸਦਾ ਹੀ ਹਾਜ਼ਰ ਨਾਜ਼ਰ ਹੈ, ਅੰਗ ਸੰਗ ਹੈ।
ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਈ।
ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਜਿਨ੍ਹਾਂ ਗੁਰਮੁਖਾਂ ਨੇ ਜਾਣਿਆ ਗੁਰੂ ਦੇ ਸ਼ਬਦ ਦੁਆਰਾ, ਉਹ ਕਹਿੰਦੇ ਸੱਚੇ ਪ੍ਰੇਮ ਦੇ ਵਿੱਚ ਸਮਾ ਜਾਂਦੇ ਹਨ, ਇਕਮਿਕ ਹੋ ਜਾਂਦੇ ਹਨ, ਲੀਨ ਹੋ ਜਾਂਦੇ ਹਨ।
ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ, ਕੂੜ ਮੁੱਠੀ ਕੂੜਿਆਰੇ।
ਪਰ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਉਸ ਪ੍ਰਭੂ ਪਤੀ ਨੂੰ ਜਾਣਿਆ ਨਹੀਂ ਜੋ ਕਰਮ ਫਲ ਪਰਦਾਤਾ ਹੈ, ਕਰਮਾਂ ਦੇ ਹਿਸਾਬ ਦੇ ਨਾਲ ਫਲ ਦੇਣ ਵਾਲਾ, ਜੇ ਚੰਗੇ ਕਰਮ ਕਰਾਂਗੇ ਚੰਗਾ ਫਲ ਮਿਲੇਗਾ, ਮਾੜੇ ਕਰਾਂਗੇ ਮਾੜਾ ਫਲ ਭੋਗਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਉਹ ਕਰਮਾਂ ਦੇ ਹਿਸਾਬ ਦੇ ਨਾਲ ਫਲ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ, ਉਹ ਫਿਰ ਕਹਿੰਦੇ ਝੂਠ ਦੇ ਵਿੱਚ ਠੱਗੇ ਜਾਂਦੇ ਹਨ।
ਸੁਣੇ ਹੋ ਕੰਤ ਮਹਿਲੀ ਹੋ ਫਿਰ ਸੇਵ ਸ਼ਬਦ ਵਿਚਾਰ।
ਸਤਿਗੁਰੂ ਜੀ ਸਮੁੱਚੇ ਰੂਪ ਦੇ ਵਿੱਚ ਫਰਮਾਉਂਦੇ ਹਨ ਕਿ ਹੇ ਕੰਤ ਮਹਿਲੀਓ, ਉਸ ਵਾਹਿਗੁਰੂ ਪਤੀ ਦੀਆਂ ਜੀਵ ਰੂਪ ਇਸਤਰੀਓ, ਤੁਸੀਂ ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੋ, ਯਾਦ ਫਿਰ ਮਿਲਾਪ ਬਣ ਜਾਂਦੀ ਹੈ, ਜਾਪ ਸਿਮਰਨ ਬਣ ਜਾਂਦਾ ਹੈ, ਸਿਮਰਨ ਫਿਰ ਮਿਲਾਪ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਯਾਦ ਹੀ ਮਿਲਾਪ ਬਣ ਜਾਂਦੀ ਹੈ। ਇਸ ਕਰਕੇ ਕਹਿੰਦੇ ਯਾਦ ਕਰੋ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਹੁਣ ਕਈ ਵਾਰੀ ਸਾਡੇ ਵਿੱਚੋਂ ਕਈ ਸਵਾਲ ਕਰਦੇ ਹਨ ਕਿ ਸਿਮਰਨ ਦੀ ਕੀ ਯੁਗਤੀ ਹੈ, ਕਿਵੇਂ ਸਿਮਰਨ ਕਰੀਏ। ਸਾਧ ਸੰਗਤ ਜੀ, ਸਾਡੇ ਵਿਦਵਾਨ ਅਧਿਆਤਮਿਕ ਪੁਰਸ਼ਾਂ ਦਾ ਕਹਿਣਾ ਹੈ ਕਿ ਸਿਮਰਨ ਦੀ ਯੁਗਤੀ ਉਹੀ ਬੰਦਾ ਪੁੱਛਦਾ ਹੈ ਜਿਸ ਦੇ ਅੰਦਰ ਸਿਮਰਨ ਦੀ ਚਾਹਤ ਪੈਦਾ ਨਹੀਂ ਹੋਈ, ਜਿਸ ਨੂੰ ਅਜੇ ਭੁੱਖ ਨਹੀਂ ਲੱਗੀ। ਪ੍ਰਸ਼ਾਦਾ ਅੱਗੇ ਤਿਆਰ ਪਿਆ ਹੋਇਆ ਹੋਵੇ, ਬੰਦਾ ਆਖੇ ਭੋਜਨ ਛਕਣ ਦੀ ਵਿਧੀ ਕੀ ਹੈ, ਇਸ ਦੀ ਕੀ ਯੁਗਤੀ ਹੈ, ਇਸ ਦਾ ਸਿੱਧਾ ਮਤਲਬ ਹੈ ਵੀ ਅਜੇ ਭੁੱਖ ਹੀ ਨਹੀਂ ਲੱਗੀ। ਪਾਣੀ ਦਾ ਗਿਲਾਸ ਅੱਗੇ ਹੋਵੇ, ਬੰਦਾ ਆਖੇ ਵੀ ਪਾਣੀ ਪੀਣ ਦਾ ਕੀ ਢੰਗ ਹੈ, ਸਮਝ ਲਓ ਵੀ ਇਸ ਨੂੰ ਪਿਆਸ ਹੀ ਨਹੀਂ ਲੱਗੀ। ਜਦ ਕਿਸੇ ਭਾਗਾਂ ਵਾਲੇ ਨੂੰ ਪਿਆਸ ਲੱਗਦੀ ਹੈ ਫਿਰ ਉਹ ਸਿਮਰਨ ਕਰਨਾ ਜਾਪ ਕਰਨਾ ਆਰੰਭ ਕਰ ਦਿੰਦੇ ਹਨ। ਇਸ ਕਰਕੇ ਨਿਸ਼ਕਾਮ ਕਰਮਾਂ ਦੁਆਰਾ ਸੰਤੋਖੀ ਜੀਵਨ ਧਾਰਨ ਕਰਨ ਦੇ ਨਾਲ ਵਾਹਿਗੁਰੂ ਨਾਮ ਦੀ ਪਿਆਸ ਲੱਗਦੀ ਹੈ, ਭੁੱਖ ਪੈਦਾ ਹੁੰਦੀ ਹੈ। ਸਾਚੇ ਨਾਮ ਕੇ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੋ, ਉਸਦਾ ਸਿਮਰਨ ਕਰੋ।
ਸਭ ਜਗ ਆਪ ਉਪਾਏ ਓਨ, ਆਵਣ ਜਾਣ ਸੰਸਾਰਾ।
ਸਾਰਾ ਜਗਤ ਉਸ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ, ਪੈਦਾ ਕਰਨ ਵਾਲਾ ਉਹ ਵਾਹਿਗੁਰੂ ਆਪ ਹੈ, ਉਸ ਦੇ ਹੁਕਮ ਦੇ ਵਿੱਚ ਹੀ ਜੀਵ ਆਉਂਦੇ ਹਨ ਜਾਂਦੇ ਹਨ।
ਮਾਇਆ ਮੋਹ ਖੁਆਇਆ ਨ ਮਰ ਜੰਮੈ ਵਾਰੋ ਵਾਰਾ।
ਜੀਵ ਨੂੰ ਵਾਹਿਗੁਰੂ ਜੀ ਨੇ ਕੁਝ ਕਰਮ ਕਰਨ ਵਾਸਤੇ ਸੁਤੰਤਰ ਕੀਤਾ ਹੋਇਆ ਹੈ, ਇਹਨਾਂ ਅੱਖਾਂ ਦੇ ਨਾਲ ਮਾੜਾ ਵੀ ਵੇਖ ਸਕਦਾ ਹੈ, ਚੰਗਾ ਵੀ ਵੇਖ ਸਕਦਾ ਹੈ, ਕੰਨਾਂ ਨਾਲ ਗੰਦੇ ਗੀਤ ਵੀ ਸੁਣ ਸਕਦਾ ਹੈ, ਕੀਰਤਨ ਵੀ ਸੁਣ ਸਕਦਾ ਹੈ। ਕਹਿੰਦੇ ਜਿਨ੍ਹਾਂ ਨੇ ਗਲਤ ਰਸਤਾ ਇਖਤਿਆਰ ਕਰ ਲਿਆ ਉਹ ਫਿਰ ਮੋਹ ਮਾਇਆ ਦੇ ਵਿੱਚ ਪੈ ਕੇ ਖਰਾਬ ਹੁੰਦੇ ਹਨ।
ਮਰ ਜੰਮੈ ਵਾਰੋ ਵਾਰਾ, ਵਧੇ ਬਿਕਾਰਾ ਗਿਆਨ ਵਿਹੂਣੀ ਮੂਠੀ।
ਐਸੇ ਜੀਵ ਜੰਮਦੇ ਰਹਿੰਦੇ ਹਨ, ਮਰਦੇ ਰਹਿੰਦੀਆਂ ਹਨ, ਜੀਵ ਰੂਪ ਇਸਤਰੀਆਂ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ਼ ਲੰਮੈ। ਗਿਆਨ ਤੋਂ ਬਗੈਰ, ਆਤਮਕ ਗਿਆਨ ਤੋਂ ਬਗੈਰ ਕਹਿੰਦੇ ਜੀਵ ਰੂਪ ਇਸਤਰੀ ਜਿਹੜੀ ਹੈ ਨਾ, ਮੋਹ ਮਾਇਆ ਦੇ ਵਿੱਚ ਠੱਗੀ ਜਾਂਦੀ ਹੈ। ਭਾਵੇਂ ਦੁਨਿਆਵੀ ਗਿਆਨ ਜਿੰਨਾ ਮਰਜ਼ੀ ਪ੍ਰਾਪਤ ਕਰ ਲਵੇ ਪਰ ਅਧਿਆਤਮਕ ਗਿਆਨ ਤੋਂ ਬਗੈਰ ਇਹ ਬਿਲਕੁਲ ਇਸਦੀ ਹਾਲਤ ਅਨਪੜ੍ਹਾਂ ਵਾਲੀ ਰਹਿੰਦੀ ਹੈ। ਪ੍ਰੇਮ ਦਾ ਜਿੰਨਾ ਚਿਰ ਤੱਕ ਕੋਈ ਇੱਕ ਅੱਖਰ ਨਾ ਪੜ੍ਹ ਲਵੇ ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ, ਜੀਵਨ ਸਫਲਾ ਨਹੀਂ ਹੁੰਦਾ।
इन शब्द पिर ना पायो जन्म गवायो रोवे अवगुण यारी झूठी।
गुरु दे उपदेश तो बगैर शब्द तो बगैर वाहिगुरु जी की प्राप्ति नहीं होंदी, जीवन अजाई चलिया जांदा है। ए जीव रूप इस्त्री औगणा दे विच ही कहिंदे ए झूठी रोंदी रहिंदी है, विरलाप करदी रहिंदी है। ये कहिंदे अपने जिहड़े नेत्र हन ना उन्हां नूं खोलण की कोशिश नहीं करदी। संत कवि भाई साहब भाई वीर सिंह जी बड़ा सुंदर लिखते हैं, वो कहिंदे बुलबुल ना कर वैण, कहिंदे है बुलबुल की वैण पा रही है, की रो रो के दस रही है। गुरु नानक पसरिया दह दिस गुल खोल दिले दे नैण। कहिंदे गुरु नानक निरंकार वाहिगुरु परमेश्वर किधरे गुप्त नहीं, सारे पासे व्यापक है। तू अपने दिल दे नेत्रां नूं खोलण दी कोशिश कर, तैनू अंदर ही प्राप्त हो जाएगा। भाई साहब भाई आनंद लाल जी वह भी फरमाते हैं, दिल अगर दाना बवद अंदर किनार सियार हस्त, चश्मगर बीना बवद दर हर तरफ दीदार हस्त। कहिंदे तेरा दिल दाना बन जावे, तेनू दिल दे विच ही गुरु लभ जावे, परमात्मा लभ जावे, जे तेरिया अखां वेखण वालियां होण सारे पासे तेनू गुरु दा ही दीदार होवे, सारे पासे गुरु ही गुरु दिखाई देवे। इस करके कहिंदे ए जीव अपने ज्ञान दे नेत्र खोल दे नहीं।
फिर जग जीवन किसनो रोई है रोवे कंत विसारे।
वाहिगुरु परमेश्वर प्रभु पति जगत नू जीवन देन वाला सदा व्यापक है, हाजर नाजर है। कहिंदे किसनु रोईए, रोया तो उसनु जांदा है जिहड़ा लागे ना होवे, जिहड़ा चलिया जावे। कहिंदे वाहिगुरु परमेश्वर नू जीव ने गवाया नहीं, केवल भुलाया है। मस्कीन साहब जी ये शब्द वरत्या करदे सन। बंदा परमात्मा नूं भुला गवा नहीं सकदा, वाहिगुरु परमेश्वर हमेशा बंदे दे नाल है, बस बंदे ने भुलाया है। याद करो फिर याद आ जांदा है। रोवै कंत विसारे, उस कंत नूं प्रभु पति नूं विसार के कहिंदे जीव रूप इस्त्री रोंदी है।
सब जग आप उपाए ओन आवन जान संसारे।
सारा जगत वाहिगुरु जी ने पैदा किया है, हुक्म दे विच जीव आउंदे रहिंदे हन, हुक्म दे विच जांदे रहिंदे हन।
सो फिर सच्चा सद ही सच्चा है, ना ओह मरे ना जाए।
संसार दे जीव आउण जाण वाले हन, वाहिगुरु तो सदा ही सच्चा है। आद सच जुगाद सच है भी सच, नानक होसी भी सच। सदा ही सच्चा है, आने वाले समय दे विच भी सच्चा ही रहेगा। वह कहिंदे ना आउंदा है ना जांदा है, ना जमदा है ना मरदा है।
उली फिरे तन इयाणियां रंड बैठी दूजे पाए।
बस कहिंदे जीव रूप इस्त्री भुल गई है वाहिगुरु जी नूं, भुलावड़े भुली भुल भुल पछो ताणी, फिर छोड़ी अड़ी सुती फिर की सार ना जानी। इसे करके कहिंदे रंड बैठी दूजे पाए। संसार दा पति तां कहिंदे जिहड़ा है ना संसार दे विच ओह जा सकदा है, मौत हो सकदी है, पर प्रभु पति ना कदी किते जांदा है ना मरदा है। इस करके जीव रूप इस्त्री कदे वास्ते उस दे नाल रंड शब्द नहीं जोड़िया जा सकता, रंडी नहीं किया जा सकता। भावें कोई इस्त्री है, भैन है, भावें कोई पुरुष है, धार्मिक दृष्टि दे नाल किसे दे नाल रंडी रंड शब्द नहीं जोड़िया जा सकता, क्योंकि प्रभु पति हमेशा ही सारिया के अंग संग है, नाल है, ना वो मरदा है ना वो जांदा है।
रंड बैठी दूजे पाए माया मोहे दुख पाए, ਆਵ ਘਟੈ ਤਨ ਚੀਜੈ।
ਦੂਜੇ ਭਾਵ ਦੇ ਵਿੱਚ ਫਸ ਕੇ, ਦ੍ਵੈਤ ਦੇ ਵਿੱਚ ਫਸ ਕੇ, ਇਹ ਜੀਵ ਰੂਪ ਇਸਤਰੀ ਵਾਹਿਗੁਰੂ ਜੀ ਨੂੰ ਭੁਲਾ ਕੇ ਦੁਖੀ ਹੁੰਦੀ ਹੈ। ਇਸ ਦੀ ਉਮਰ ਦਿਨੋਂ ਦਿਨ ਘਟਦੀ ਜਾਂਦੀ ਹੈ। ਸਰੀਰ ਜਿਹੜਾ ਹੈ ਨਾ, ਦਿਨੋਂ ਦਿਨ ਕਮਜ਼ੋਰ ਹੋਈ ਜਾਂਦਾ ਹੈ। ਦਿਨੋਂ ਦਿਨ ਉਮਰਾਂ ਜਿਹੜੀ ਹੈ ਨਾ, ਉਹ ਘਟਦੀ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਨ ਵਿਧ ਕੀਜੈ। ਦਿਨੋਂ ਦਿਨ ਬੰਦਾ ਘਟਦਾ ਜਾਂਦਾ ਹੈ।
ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਪਾਏ ਦੂਜੈ।
ਜੋ ਵੀ ਸੰਸਾਰ ਦੇ ਵਿੱਚ ਆਇਆ ਹੈ, ਉਸਨੇ ਜਾਣਾ ਹੈ ਸੰਸਾਰ ਦੇ ਵਿੱਚੋਂ। ਦੁਖੀ ਉਹੀ ਹੁੰਦੇ ਹਨ ਜਿਹੜੇ ਦ੍ਵੈਤ ਦੇ ਵਿੱਚ ਫਸ ਜਾਂਦੇ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਬੇਗਾਨਾ ਸਮਝ ਛੱਡਿਆ। ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲਭਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਬੇਗਾਨਾ ਸਮਝ ਛੱਡਿਆ।
ਜਮ ਕਾਲ ਨਾ ਸੂਜੈ ਮਾਇਆ ਜਗ ਲੂਜੈ, ਲਾਭ ਲੋਭ ਚਿਤ ਲਾਏ।
ਮੌਤ ਨੂੰ ਆਪਣੇ ਸਿਰ ਦੇ ਉੱਪਰ ਇਹ ਜੀਵ ਜਾਣਦਾ ਨਹੀਂ ਵੀ ਹਮੇਸ਼ਾ ਹੀ ਸਿਰ ਦੇ ਉੱਪਰ ਖੜੀ ਹੈ। ਮਾਇਆ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਐਸਾ ਕਹਿੰਦੇ ਇਹ ਲਿਪਤ ਹੋ ਜਾਂਦਾ ਹੈ, ਲਿਪਾਏਮਾਨ ਹੋ ਜਾਂਦਾ ਹੈ। ਲਭ ਲੋਭ ਚਿਤ ਲਾਏ, ਲਭ ਤੋਂ ਭਾਵ ਹੈ ਕਿ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਹੋਣੀ ਪਰ ਪ੍ਰਾਪਤ ਨਾ ਹੋਣੇ। ਲੋਭ ਤੋਂ ਭਾਵ ਹੈ ਕਿ ਪ੍ਰਾਪਤ ਕਰਨ ਦੀ ਸਮਰੱਥਾ ਵੀ ਹੋਣੀ, ਫਿਰ ਦਿਨੋਂ ਦਿਨ ਪ੍ਰਾਪਤ ਕਰੀ ਜਾਣਾ, ਇਕੱਠੇ ਕਰੀ ਜਾਣਾ, ਕਰੀ ਜਾਣਾ, ਉਸਨੂੰ ਲੋਭ ਕਿਹਾ ਗਿਆ ਹੈ। ਭਾਵੇਂ ਕੋਈ ਇੱਛਾ ਵਾਲਾ ਹੈ, ਭਾਵੇਂ ਕੋਈ ਪ੍ਰਾਪਤ ਕਰਨ ਵਾਲਾ ਹੈ, ਦੁਖੀ ਦੋਨੇ ਹੀ ਰਹਿੰਦੇ ਹਨ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪਰਮੰਤਾ। ਦੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਦੋਨੇ ਹੀ ਦੁਖੀ ਹੁੰਦੇ ਹਨ।
ਸੋ ਪਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੈ ਨਾ ਜਾਏ।
ਵਾਹਿਗੁਰੂ ਜੀ ਸੱਚੇ ਹਨ, ਸਦਾ ਹੀ ਸੱਚੇ ਹਨ। ਉਹ ਨਾ ਮਰਦੇ ਹਨ, ਨਾ ਕਿਧਰੇ ਛੱਡ ਕੇ ਜਾਂਦੇ ਹਨ।
ਕਰੋ ਵਹ ਪਿਰਹਿ ਵਿਛੁੰਨੀਆ, ਅੰਧੀ ਨਾ ਜਾਣੈ ਪਿਰ ਨਾਲੇ।
ਐਸੀਆਂ ਜੀਵ ਇਸਤਰੀਆਂ ਹਨ ਜਿਹੜੀਆਂ ਕਹਿੰਦੇ ਵਾਹਿਗੁਰੂ ਜੀ ਨੂੰ ਵਿਸਾਰ ਕੇ ਰੋਂਦੀਆਂ ਹਨ। ਉਹ ਜਾਣਦੀਆਂ ਨਹੀਂ ਕਿ ਵਾਹਿਗੁਰੂ ਜੀ ਪ੍ਰਭੂ ਪਤੀ ਹਮੇਸ਼ਾ ਨਾਲ ਹੈ।
ਗੁਰ ਪ੍ਰਸਾਦੀ ਸਾਚਾ ਪਿਰ ਮਿਲੈ, ਅੰਤਰ ਸਦਾ ਸੰਭਾਲੇ।
ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਜਾਵੇ, ਜਿਹੜੇ ਗੁਰਮੁਖ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਣ, ਗੁਰੂ ਦੇ ਪ੍ਰਸਾਦ ਦੁਆਰਾ ਕਹਿੰਦੇ ਜਿਨ੍ਹਾਂ ਦਾ ਫਿਰ ਮਿਲਾਪ ਹੋ ਜਾਂਦਾ ਹੈ, ਉਹ ਫਿਰ ਅੰਦਰ ਉਸ ਪ੍ਰਭੂ ਪਤੀ ਨੂੰ ਹਮੇਸ਼ਾ ਸੰਭਾਲਦੇ ਹਨ, ਹਮੇਸ਼ਾ ਯਾਦ ਕਰਦੇ ਹਨ, ਹਮੇਸ਼ਾ ਹੀ ਉਸਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ।
ਤੇਰੇ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨ ਮੁਖ ਜਾਤਾ ਦੂਰੇ।
ਜਿਹਨਾਂ ਗੁਰਮੁਖਾਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਕੀਤਾ, ਉਹ ਤਾਂ ਹਮੇਸ਼ਾ ਹੀ ਪਰਮਾਤਮਾ ਨੂੰ ਅੰਗ ਸੰਗ ਜਾਣਦੇ ਹਨ। ਪਰ ਕਹਿੰਦੇ ਜਿਹੜੇ ਮਨਮੁਖ ਹਨ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ, ਵੀ ਜੀ ਅੰਮ੍ਰਿਤ ਛਕਣਾ ਤਾਂ ਬੜਾ ਵੱਡਾ ਬੰਧਨ ਹੈ, ਬੜੀ ਔਖੀ ਘਾਟੀ ਹੈ ਜੀ, ਕੌਣ ਅੰਮ੍ਰਿਤ ਵੇਲੇ ਉੱਠੇ ਜੀ, ਕੌਣ ਨਿਤਨੇਮ ਕਰੇ, ਕਹਿੰਦੇ ਉਹ ਦੁਖੀ ਰਹਿੰਦੇ ਹਨ। ਅਸਲ ਦੇ ਵਿੱਚ ਧਾਰਮਿਕ ਬੰਧਨ ਹੀ ਸਾਰੇ ਸੁੱਖਾਂ ਦਾ ਮੂਲ ਹੁੰਦਾ ਹੈ। ਜਿਹੜੇ ਗੁਰਮੁਖ ਇਸ ਬੰਧਨ ਦੇ ਵਿੱਚ ਆਪਣੇ ਆਪ ਨੂੰ ਬਣਾ ਲੈਂਦੇ ਹਨ, ਉਹ ਜੀਵਨ ਦਾ ਅਸਲ ਆਨੰਦ ਮਾਣਦੇ ਹਨ। ਜਿਹੜੇ ਕਹਿੰਦੇ ਅਸੀਂ ਖੁੱਲ੍ਹੇ ਵਿਚਰਨਾ ਹੈ, ਉਹਨਾਂ ਦੀ ਹਾਲਤ ਆਵਾਰਾ ਪਸ਼ੂਆਂ ਵਾਲੀ ਹੁੰਦੀ ਹੈ। ਜਿਹੜੇ ਪਸ਼ੂ ਦੇ ਗਲ ਦੇ ਵਿੱਚ ਰੱਸਾ ਪਿਆ ਹੋਇਆ ਹੋਵੇ, ਮਾਲਕ ਨੂੰ ਉਸਦਾ ਫਿਕਰ ਹੁੰਦਾ ਹੈ। ਜਿਹੜਾ ਆਵਾਰਾ ਪਸ਼ੂ ਹੁੰਦਾ ਹੈ, ਕੋਈ ਇੱਧਰੋਂ ਡੰਡਾ ਮਾਰਦਾ ਹੈ, ਕੋਈ ਇੱਧਰੋਂ ਮਾਰਦਾ ਹੈ। ਇਸ ਕਰਕੇ ਕਹਿੰਦੇ ਗੁਰਮੁਖਾਂ ਨੂੰ ਸਦਾ ਹੀ ਸੁੱਖ, ਮਨਮੁਖ ਦੁਖੀ ਰਹਿੰਦੇ ਹਨ।
ਇਹੋ ਤਨ ਰੁਲੈ ਰੁਲਾਇਆ, ਕਾਮ ਨ ਆਇਆ, ਜਿਨ ਖਸਮ ਨ ਜਾਤਾ ਅਧੂਰੇ।
ਤਨ ਹਮੇਸ਼ਾ ਉਹਨਾਂ ਦਾ ਜੀਵਨ, ਉਹ ਰੁਲਦੇ ਰਹਿੰਦੇ ਹਨ, ਮੋਹ ਮਾਇਆ ਦੇ ਵਿੱਚ ਖਰਾਬ ਹੁੰਦੇ ਰਹਿੰਦੇ ਹਨ, ਸੁੱਖ ਉਹਨਾਂ ਨੂੰ ਮਿਲਦਾ ਨਹੀਂ। ਜਿਉਂ ਜਿਉਂ ਸੁੱਖ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਮਨਮੁੱਖ ਬੰਦਾ ਸੋਨੇ ਨੂੰ ਹੱਥ ਪਾਵੇ ਮਿੱਟੀ ਬਣ ਜਾਂਦਾ ਹੈ। ਭਾਵੇਂ ਜਿੰਨਾ ਮਰਜ਼ੀ ਧਨ ਪਦਾਰਥ ਹੋਵੇ, ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਜੀਵਨ ਦਾ ਰਸ ਨਹੀਂ ਮਾਣ ਸਕਦਾ, ਆਨੰਦ ਨਹੀਂ ਮਾਣ ਸਕਦਾ। ਇਸ ਕਰਕੇ ਹਮੇਸ਼ਾ ਦੁਖੀ ਰਹਿੰਦੇ ਹਨ।
ਨਾਨਕ ਸਾ ਧਨ ਮਿਲੈ ਮਿਲਾਈ, ਮੇਰੇ ਅੰਤਰ ਸਦਾ ਸੰਭਾਲੇ।
ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਵਾਹਿਗੁਰੂ ਜੀ ਦੇ ਨਾਲ ਗੁਰੂ ਦੀਆਂ ਮਿਲਾਈਆਂ ਹੋਈਆਂ ਮਿਲ ਜਾਂਦੀਆਂ ਹਨ, ਉਹ ਸਦਾ ਹੀ ਵਾਹਿਗੁਰੂ ਜੀ ਨੂੰ ਯਾਦ ਕਰਦੀਆਂ ਹਨ।
ਕਰੋ ਵਹਿ ਪਿਰਹਿ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਹੈ ਨਾਲੇ।
ਪਰ ਇੱਕ ਐਸੀਆਂ ਹਨ ਜਿਹੜੀਆਂ ਵਾਹਿਗੁਰੂ ਜੀ ਤੋਂ ਵਿਛੜੀਆਂ ਹੋਈਆਂ ਗਿਆਨ ਰੂਪੀ ਨੇਤਰਾਂ ਤੋਂ ਵਿਹੂਣੀਆਂ, ਕਹਿੰਦੇ ਉਹ ਹਮੇਸ਼ਾ ਇਹੀ ਸਮਝ ਛੱਡਦੀਆਂ ਹਨ ਕਿ ਪਰਮਾਤਮਾ ਕਿਹੜਾ ਹੈਗਾ ਹੈ। ਇਹ ਜੱਗ ਡਿੱਠਾ ਮਿੱਠਾ ਅਗਲਾ ਕਿਨ ਡਿੱਠਾ, ਉਹ ਇਸੇ ਸੰਸਾਰ ਦੇ ਵਿੱਚ ਲਿਪਤ ਰਹਿੰਦੇ ਹਨ, ਲਪਾਏਮਾਨ ਰਹਿੰਦੇ ਹਨ। ਦੋ ਤਰ੍ਹਾਂ ਦੇ ਜੀਵਾਂ ਦਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਇੱਕ ਐਸੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ, ਜੇ ਵਿਸ਼ਵਾਸ ਨਹੀਂ ਤਾਂ ਫਿਰ ਪ੍ਰਕਾਸ਼ ਨਹੀਂ। ਉਹਨਾਂ ਦੇ ਜੀਵਨ ਦੇ ਵਿੱਚ ਹੀ ਗਿਆਨ ਦਾ ਪ੍ਰਕਾਸ਼ ਹੋਵੇਗਾ, ਜਿਨ੍ਹਾਂ ਗੁਰਮੁਖਾਂ ਦੇ ਅੰਦਰ ਗੁਰੂ ਦੇ ਪ੍ਰਤੀ ਵਿਸ਼ਵਾਸ ਹੋਵੇਗਾ। ਔਰ ਜਿਹੜੇ ਬੇਵਿਸ਼ਵਾਸੇ ਹਨ ਉਹ ਹਮੇਸ਼ਾ ਦੁਖੀ ਰਹਿੰਦੇ ਹਨ। ਦੋ ਤਰ੍ਹਾਂ ਦੇ ਜੀਵਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਸੋ ਸਾਧ ਸੰਗਤ ਜੀ, ਇੱਕ ਵਾਰੀ ਫਿਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਹ ਚਲਾਏ ਹੋਏ ਮਹਾਨ ਪਵਿੱਤਰ ਦਿਹਾੜੇ ਜੋ ਮਰਜ਼ਾਦਾ ਸਤਿਗੁਰਾਂ ਨੇ ਬੰਨ੍ਹੀ ਹੈ, ਹੋਲਾ ਮਹੱਲਾ, ਸਮੁੱਚੀਆਂ ਹੀ ਸੰਗਤਾਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਰੇ ਹੀ ਸਿੰਘ ਸਾਹਿਬਾਨਾਂ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਸਾਰੀਆਂ ਸੰਗਤਾਂ ਦਾ, ਸਮੁੱਚੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਭੁੱਲਾ ਚੁੱਕਾਂ ਦੀ ਖਿਮਾ ਜੀ।
ਨਾਨਕ ਸਾ ਧਨ ਮਿਲੈ ਮਿਲਾਈ, ਮੇਰੇ ਅੰਤਰ ਸਦਾ ਸੰਭਾਲੇ। ਇਕਰੋ ਵਹਿ ਪਿਰਹਿ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ